ब्राह्म नपुंसक जो मन तू बिन ता तब दंपति मूह सुख ना। फल श्री हरि जी दसते है कि हे मन जो तू मतलब कहिए जैसे जड़ा ब्रह्म है परमेश्वर है वो दंपति तू भाव है स्त्री पुरुष भाव तो रह गया ना नपुंसक दे न्यायी है। नपुंसक भी नहीं कह सकते स्त्री पुरुष भी नहीं कह सकते वो ब्रह्म ब्रह्म स्वरूप ही है चेतन स्वरूप है सचेतनंद स्वरूप है। यूं कहते तू है इहदा अर्थ कि ब्रह्म स्वरूप है तू ब्रह्म स्वरूप है। तो जिमें गुरबाणी च भी दस्या मन तू ज्योत स्वरूप है अपना मूल पछाण कहते बिना इस ब्रह्म तो ब्रह्म रूप तो आत्मा तू अपने आप बिना इस ब्रह्म से अपने आप भिन्न ना जान तू आत्मा रूप जान बिना कहते तेरे दंपति तो भाव दूजा अर्थ है राग द्वैश राग द्वैश दे विच कहिंदे सुख प्राप्त नहीं होवेगा। इतने कहिंदे कहन दे विच जिहड़ा अर्थवाद लिंग है उहदे करके उपदेश दे रहा है कि जिहड़ा उपदेश हुंदा हमेशा छे लिंगां करके हुंदा है। पहला उपक्रम दूजा उपसंहार तीजा अभ्यास चौथा पूर्वता पांचवां पालिया ते छेवां फिर अर्थवाद है। इन्हों का स्वरूप की है जगत कहिंदे ब्रह्म से पया इहदा नाम उपक्रम है ये सारा संसार ब्रह्म तो पैदा होया और जगत जिहड़ा ब्रह्म विच लीन हो जाएगा इहदा नाम उपसंहार है। जिवें रस्सी दे विच सप नजर आ रहा इस तरह जिहड़ा ब्रह्म विच जगत भास रहा इहदा नाम अभ्यास है। कहिंदे कि जिहड़ा जगत है कि ब्रह्म में होया ही नहीं है तीन काल असत्या इहदा नाम अपूर्वता है। जीव ईश्वर जिहड़े है जगत शुद्ध ब्रह्म रूप है इहदा नाम फल है। कहिंदे हे सिख ब्रह्म करके तैनू ब्रह्म ज्ञान करके तैनू सुख की प्राप्ति होगी ज्ञान बिना दुख है इसका नाम अर्थवाद है। सो कहिंदे कि इन्हों का जिहड़ा कर्म ने कैसे काल में कोई जिज्ञासु नूं बंधन करे जैसे भरथरी जी अर्थवाद नाल उपदेश दिंदे हैं तुम्हें कहिए तेरे प्रति मैं फिर कह रहा कि तू मेरी मत नूं सिख्या नूं फेरना ना कर हे मन तू मेरी सिख्या नूं फेरना क्योंकि ज्ञान तो बिना तैनू दुख होगा ब्रह्म ज्ञान नाल ही सुख होगा। ये मेरे वचन नूं मनना इस वचन नूं कहिंदे ग्रहण कर इहदे नाल ही तैनू सुख होगा। सो कहिंदे इनका कर्म नहीं किसे काल में कोई जिज्ञासु बोधन करे इस तरह भरथरी जी अर्थवाद नाल उपदेश दे रहे है तुम्हें कहिए तेरे प्रति फिर कहना कि मेरी मत जड़ी सिख्या ये मन फेरना ही तेरा भला है। कवित चित रे बित के निमित दिन रात नित सेवत परो के चित यही दुख अतरे हे मन बित नाम धन दा तू धन वास्ते दिन रात परों पराए पुरशों दे चित दी कहिंदे प्रसन्नता वास्ते है सेवा कर रहे हैं नित प्रति हर रोज यही अत से करके कहिंदे बड़ा भारी दुख है। तिन की जो मुदता सो उदता कलेशों कर मत मान करे हत तांको मत रे फिर भरथरी जी कह रहे है कहिंदे उन्हां धनिया की जिहड़ी प्रसन्नता ਆਰਥੇ ਚੇਤੀ ਪ੍ਰਸੰਨਤਾ ਦੂਬੀ ਹੋ ਕੇ ਹੁੰਦੀ ਹੈ। ਕਹਿੰਦੇ ਉਹਨਾਂ ਧਨੀਆਂ ਦੀ ਜਿਹੜੀ ਪ੍ਰਸੰਨਤਾ ਪੈਦਾ ਹੁੰਦੀ ਹੈ ਬਹੁਤ ਕਲੇਸ਼ੋਂ ਕਰਕੇ, ਮਾਤਾ ਮਾਣ ਕੋ ਨਾਸ ਕਰਕੇ। ਇਸ ਵਾਸਤੇ ਕਹਿੰਦੇ ਤੂੰ ਉਹਨਾਂ ਦੀ ਤਰਫ ਮਤ ਦੇਖਣਾ ਕਰ। ਤਿੰਨ ਕੀ ਜੋ ਮੁਦਤਾ ਉਹਨਾਂ ਦੀ ਜਿਹੜੀ ਪ੍ਰਸੰਨਤਾ, ਸੋ ਉਦਤਾ ਕਲੇਸ਼ੋਂ ਕਰੇ, ਉਹ ਕਲੇਸ਼ਾਂ ਕਰਕੇ ਹੀ ਪੈਦਾ ਹੁੰਦੀ। ਮਤ ਮਾਣ ਕਰੇ ਹੱਥ ਤੇਰੀ ਜਿਹੜੀ ਮਤ, ਤੇ ਮਤ ਮਾਣ ਕਰੇ ਹੱਥ ਤੇਰੇ ਮਤ ਨੂੰ ਤੇਰੇ ਮਾਣ ਨੂੰ ਉਹ ਨਾਸ ਕਰਨਗੇ, ਤਾਂ ਕੋ ਮਤ ਰਹੇ। ਫਿਰ ਕਹਿੰਦੇ ਆ ਉਹ ਨਾਸ ਕਰਕੇ, ਮਾਤਰ ਮਾਣ ਨੂੰ ਨਾਸ ਕਰਕੇ ਤਾਂ ਤੇ ਤਿੰਨਾਂ ਦੀ ਤਰਫ ਮਤ ਦੇਖ, ਉਹਨਾਂ ਦੀ ਤਰਫ ਮਤ ਦੇਖ, ਮਤਾਂ ਦੇਖਣਾ, ਤਾਂ ਕੋ ਤਾਕੋ ਉਹਨਾਂ ਦੀ ਤਰਫ ਮਤ, ਤਾਂ ਕੋ ਤਾਕੋ, ਤਾਕੋ ਪਾਠ ਚਾਹੀਦਾ ਦੂਸਰਾ, ਤਾਂ ਕੋ ਤਾਕੋ ਮਤ ਰਹੇ, ਉਹਨਾਂ ਨੂੰ ਮਤ ਤੱਕਣਾ ਕਰ, ਉਹਨੂੰ ਮਤ ਦੇਖਣਾ ਕਰ। ਆਪੇ ਚ ਪਾਠ ਸ਼ੁੱਧ ਬੜੇ ਹੋ ਜਾਂਦੇ। ਇੱਥੇ ਤਾਕੋ ਪਾਠ ਚਾਹੀਦਾ, ਤਾਂ ਕੋ ਤਾਕੋ ਮਤ ਰਹੇ, ਉਹਨਾਂ ਨੂੰ ਮਤ ਤੱਕਣਾ ਕਰ। ਨਿਜ ਚਿੰਤਾ ਪਜ ਹੋਵੇ ਸੁਵੰਤਰ ਪ੍ਰਸੰਨ ਹੋਵੇ, ਚਿੰਤਾ ਮਨ ਗੁਣ ਜੋਗੈ ਤੇਹ ਮੈਂ ਮਹਾਤਰੇ। ਤਾਂ ਤੇ ਕਹਿੰਦੇ ਉਹਨਾਂ ਦੀ ਤਰਫ ਮਤ ਦੇਖ, ਕਹਿੰਦੇ ਕਿ ਮੈਨੂੰ ਪ੍ਰਸੰਨਤਾ ਕਿਵੇਂ ਹੋਵੇ। ਪ੍ਰਸੰਨਤਾ ਨਾਮ ਹੁੰਦਾ ਖੁਸ਼ੀ ਦਾ, ਆਨੰਦ ਦਾ। ਤੇ ਦੱਸਦੇ ਕਹਿੰਦੇ ਜਿਹੜਾ ਆਪਣੇ ਖਾਣ ਪੀਣ ਦੀ ਚਿੰਤਾ ਨਾ, ਇਹਨੂੰ ਤਿਆਗ ਦੇ, ਪਰਮੇਸ਼ਰ ਤੇ ਭਰੋਸਾ ਰੱਖ। ਔਰ ਸੁਵੰਤਰ ਕਹੀਏ ਆਪਣੇ ਮੁੱਖ ਹੋਵੇ, ਭਾਵ ਆਪਣੇ ਕਰਕੇ ਹੋਵੇ, ਆਪਣੀ ਇੱਛਾ ਨਾ ਹੋਵੇ, ਸੁਤੰਤਰ ਹੋਵੇ। ਔਰ ਸੁਵੰਤਰ ਦਾ ਦੂਜਾ ਅੰਤਰਮੁਖ ਹੋਵੇ, ਅੰਤਰਮੁਖ ਹੋ ਕੇ ਕਹਿੰਦੇ ਸਰੀਰ ਵਿੱਚ ਮਹੱਤ ਕਹੀਏ। ਨਿੱਜ ਚਿੰਤਾ ਤਾਂ ਜਿਸ ਹੋਵੇ, ਆਪਣੀ ਚਿੰਤਾ ਨੂੰ ਤਿਆਗ ਕੇ ਸੋਣਾ ਕਰੇ ਸੁਵੰਤਰ, ਆਪਣੇ ਅੰਤਰਾਤਮਿਕ ਪ੍ਰਸੰਨ ਹੋਵੇ। ਚਿੰਤਾ ਮਨ ਗੁਣ ਜੋਗੈ ਦੇਹ ਮੈਂ ਮਹੱਤ ਰੇ। ਔਰ ਕਹਿੰਦੇ ਫਿਰ ਅੰਤਰਮੁਖ ਕੇ ਸਰੀਰ ਵਿੱਚ ਮਹੱਤ ਕਹੀਏ, ਜਿਹੜਾ ਬੜਾ ਚਿੰਤਾ ਰੂਪੀ, ਚਿੰਤਾਮਣੀ ਰੂਪੀ, ਜਿਹੜਾ ਚਿੰਤਾਮਨ ਇਕੱਠੇ ਪਾਠ ਹੈ, ਚਿੰਤਾਮਨ ਚਿੰਤਾਮਣੀ ਰੂਪੀ, ਚਿੰਤਾਮਣੀ ਇੱਕ ਵੱਡੀ ਮਨੀ ਹੈ ਜਾਂ ਦੇਵ ਲੋਕ ਚ ਕਹਿੰਦੇ ਉਹ ਤੋਂ ਪਦਾਰਥ ਮਿਲਦੇ ਆ, ਕਹਿੰਦੇ ਆਤਮਾ ਹੀ ਚਿੰਤਾਮਣੀ, ਚਿੰਤਾਮਣੀ ਰੂਪ ਆਤਮਾ ਸਰੂਪ ਹੈ। ਹਾਂਜੀ, ਉਸ ਨੂੰ ਜੋ ਬਹਿਮ ਨੇ ਦੇਖੇ, ਫਿਰ ਕਹਿੰਦੇ ਤੈਨੂੰ ਪ੍ਰਸੰਨਤਾ। ਹਾਂਜੀ, ਤੇ ਇਸ ਨਾਮ ਆਨੰਦ ਨੂੰ ਪਾਇ ਕੇ ਉਸਨੂੰ ਸੁਭਾਏ ਮਨ ਹੋ ਜਾਏਗਾ। ਚਿੰਤਾ ਮਨ ਗੁਣ ਜੋਗੈ, ਚਿੰਤਾ ਮਨ ਜਿਹੜੀ ਆਤਮਾ ਆ ਉਹਨਾਂ ਦੇ ਗੁਣਾਂ ਨੂੰ ਜੋਗੈ ਮੈਨੇ ਦੇਖਿਆ, ਦੇਹ ਮੈਂ ਮਹੱਤਰੇ, ਦੇਹ ਦੇ ਵਿੱਚ ਇਹ ਮਹੱਤ ਵੱਡੀ ਵਸਤੂ ਆ, ਜਿਹੜਾ ਆਤਮਾ ਹੈ ਮਹਿਤ ਆ, ਇਹਦੇ ਨੂੰ ਵੱਡੀ ਕੋਈ ਚੀਜ਼ ਨਹੀਂ, ਇਸ ਸਰੂਪ ਨੂੰ ਜਾਣਨਾ ਕਰੇ। ਆਤਮਾ ਜਿਹੜੀ ਇਹਦੇ ਨੂੰ ਮਹੱਤਵ ਵਸਤੂ ਕੋਈ ਵੀ ਨਹੀਂ ਹੈ, ਇਸ ਨੂੰ ਪ੍ਰਾਪਤ ਕਰਨਾ ਕਰੇ। ਪ੍ਰਸੰਨਤਾ ਨਾਮ ਆਨੰਦ ਨੂੰ ਪਾ ਕੇ ਸੋਵੇ ਮੈਨੇ, ਸੁਭਾਏ ਮਨ ਹੋਵੇ। ਗੁਣ ਪਦ ਜਿਹੜਾ ਅਰਥ ਰੂਪ ਹੈ ਤਾਂ ਇਹਦਾ ਮਤਲਬ ਹੈ ਤਿਸ ਬ੍ਰਹਮ ਸਰੂਪ ਆਤਮਾ ਨੂੰ ਜਾਣਨੇ ਸੇ। ਹਾਂਜੀ, ਤੇ ਸਾਰੇ ਸੁੱਖ ਜਿਹੜੇ ਪ੍ਰਾਪਤ ਹੁੰਦੇ ਆ। ਚਿੰਤਾ ਮਨ ਗੁਣ ਜੋਗੈ ਦੇਹ ਮੈਂ ਮਹੱਤਰੇ, ਮਹਿਤ ਨਾਮ ਹੈ ਵੱਡੇ ਦਾ। ਕਹਿੰਦੇ ਅੰਤਰਮੁਖੇ ਸਰੀਰ ਵਿੱਚ ਜੋ ਮਹਿਤ ਕਹੀਏ, ਬੜਾ ਚਿੰਤਾਮਣੀ ਰੂਪੀ ਆਤਮਾ ਸਰੂਪ ਹੈ, ਉਸ ਨੂੰ ਜੋਵੇ ਮੈਨੇ ਦੇਖੇ, ਉਹਨੂੰ ਦੇਖਣਾ ਫਿਰ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਨਿਜ ਚਿੰਤਾ ਤਰ ਸੋਵੈ ਸਵੰਤਰ ਪ੍ਰਸੰਨ ਹੋਵੇ, ਚਿੰਤਾ ਮਨ ਗੁਣ ਜੋਵੈ ਦੇਹ ਮੈਂ ਮਾਤਰੇ, ਤਾਂ ਤੇ ਅਵਲਖਤ ਨਾ ਤੇਰੋ ਕਿਦੋ ਸਿੱਧ ਹੋਏ ਸੋਦਾ ਪਾਨ ਕਰੇ, ਤੇ ਨਾ ਕਿਦੋਂ ਵਿਆਹ ਹੱਥ ਰੇ। ਫੇਰ ਦੱਸਦੇ ਹੈ ਅਗਲੇ ਪਾਠ ਦੇ ਵਿੱਚ ਭਗਤ ਸ੍ਰੀ ਜੀ ਕਹਿੰਦੇ ਦ੍ਰਿਸ਼ਟਾਂਤ ਦਿੰਦੇ ਹੈ, ਜਿਸ ਤਰ੍ਹਾਂ ਕਹਿੰਦੇ ਸੋਧਾ ਮੈਨੇ ਹਾਂਜੀ ਤੇਰੀ ਕਹਿੰਦੇ ਅਵਲਖ ਸਕੀ ਹੈ, ਜਿਹੜੀ ਇੱਛਾ ਮਨ ਦੀ ਸਿੱਧ ਨਾ ਹੋਵੇ ਹਾਂਜੀ ਕਹਿੰਦੇ ਅਥਵਾ ਹੋਵੇਗੀ ਹੋਵੇਗੀ ਪਣ, ਜਿਸ ਤਰ੍ਹਾਂ ਕਹਿੰਦੇ ਦ੍ਰਿਸ਼ਟਾਂਤ ਦੇ ਕੇ ਸੋਧਾ ਅੰਮ੍ਰਿਤ ਪੀਣੇ ਕਰਕੇ ਹੈਂ ਕਹਿੰਦੇ ਕਿਦੋਂ ਅਥਵਾ ਕਹਿੰਦੇ ਜਿਹੜੀ ਵਿਆਧੀ ਹੈ ਦੁੱਖ ਹੈ ਉਹ ਦੁੱਖ ਸੋ ਨਾਸ ਨਾ ਹੋਵੇ ਹਾਂਜੀ ਹੋਵੇ ਹੈ ਹਾਂਜੀ ਉਹ ਜ਼ਰੂਰ ਵਿਆਧ ਜਿਹੜੀ ਹੱਥ ਰਹੇ ਜ਼ਰੂਰ ਨਾਸ ਹੋਵੇ। ਅਵਲਖਤ ਨਾ ਤੇਰੋ ਕਿਦੋਂ ਸਿੱਧ ਹੋਏ ਸੋਧਾ ਪਾਨ ਕਰੇ ਤੇ ਨਾ ਜਦੋਂ ਵਿਆਹ ਹੱਥ ਰਹੇ ਸੋਧਾ ਪਾਨ ਅੰਮ੍ਰਿਤ ਪਾਨ ਮੈਨੂੰ ਪੀਣੇ ਨਾ ਤੇਰੀ ਵਿਆਧੀ ਜਿਹੜਾ ਕਸ਼ਟ ਆ ਉਹ ਹੱਥ ਨਾਸ ਕਿਵੇਂ ਨਾ ਹੋਵੇਗਾ ਹਾਂਜੀ ਕਿੰਤੂ ਅਵਸ਼ ਹੋਵੇਗਾ। ਦੋਹਰਾ ਤਨਮੋ ਤਨਕ ਨਿਵਾਸ ਤਵ ਚਿੰਤਾ ਮਨ ਕਜ ਤਾਹੇ ਬਹੁਰ ਕਿਰਪਨ ਗ੍ਰਹਿ ਪਰਾ ਭਾਵ ਸਹਿਤ ਦਰਵਣ ਹਿਤ ਕਾਹੇ। ਤੇ ਹੁਣ ਦੱਸਦੇ ਆ ਕਹਿੰਦੇ ਹੇ ਮਨ ਸਰੀਰ ਕਹਿੰਦੇ ਤੇਰਾ ਤਨਕ ਮਾਤਰ ਨਿਵਾਸ ਹੈ ਸਦਾ ਥੋੜ੍ਹੀ ਰਹਿਣਾ ਹੈ, ਆ ਚਿੰਤਾਮਣੀ ਰੂਪੀ ਜਿਹੜਾ ਮਨ ਇੱਛਤ ਫਲਾਂ ਨੂੰ ਦੇਣੇ ਵਾਲਾ ਆਤਮਾ ਸਰੂਪ ਹੈ, ਤੂੰ ਉਸ ਨੂੰ ਤਿਆਗ ਕਰਕੇ ਬਾਹਰ ਮੁੱਖ ਹੋ ਕੇ ਯਾਨੀ ਬਹੁਰ ਬਹਿਰ ਕਿਰਪਨ ਗ੍ਰਹਿ ਪਰਾ ਭਵ ਹੈ ਦਰਵਣ ਹਿਤ ਕਾਹੇ। ਇਹ ਕਹਿੰਦੇ ਜਿਹੜੇ ਬਾਹਰ ਮੁੱਖ ਹੋ ਕੇ ਕਿਰਪਨ ਸੂਮ ਧਨੀ ਉਹਨਾਂ ਦੇ ਗ੍ਰਹਿ ਘਰਾਂ ਵਿੱਚ ਹਾਂਜੀ ਪਰਾ ਭਵ ਤੋਂ ਮਤਲਬ ਹੈ ਨਿਰਾਦਰ ਸਹਾਰ ਰਹੇ ਹਾਂਜੀ ਧਨ ਵਾਸਤੇ ਪਰਾ ਭਵ ਸਹਿਤ ਦਰਵਣ ਹਿਤ ਕਾਹੇ ਦਰਵਣ ਧਨ ਦੇ ਹਿਤ ਹਾਂਜੀ ਵਾਸਤੇ ਕਾਹੇ ਪਰਾ ਭਵ ਨਿਰਾਦਰ ਦੇ ਸਹਿਤ। ਬਹੁਰ ਕਹਿੰਦੇ ਪੁਨਾ ਕਿਰਪਨ ਜਿਹੜੇ ਸੂਮ ਧਨੀ ਆ ਉਹਨਾਂ ਦੇ ਗ੍ਰਹਿ ਵਿੱਚ ਹਾਂਜੀ ਪਰਾ ਭਵ ਜੀ ਨਿਰਾਦਰ ਸਹਾਰ ਰਿਹਾ ਹੈ ਹਾਂਜੀ ਨਿਰਾਦਰ ਦੇ ਸਹਿਤ ਦਰਵਣ ਹਿਤ ਕਾਹੇ ਧਨ ਵਾਸਤੇ ਕਾਹੇ ਨਿਰਾਦਰ ਸਹਾਰ ਰਿਹਾ ਹੈ ਉਹਨਾਂ ਧਨੀਆਂ ਦੇ ਘਰ 'ਚ ਧਨ ਦੀ ਪ੍ਰਾਪਤੀ ਵਾਸਤੇ ਧਨੀਆਂ ਦੀ ਸੇਵਾ ਕਰਦਾ ਹਾਂਜੀ। ਐਸੇ ਸੁਣ ਕੇ ਫਿਰ ਵਿਸ਼ਵ ਦੇ ਜਿਹੜੇ ਦੁੱਖ ਦੱਸਦੇ ਆ ਕਵਿਤ ਇੰਦਰੀਓ ਕੇ ਭੋਗ ਭਾਰੇ ਇੰਦਰੀਓ ਕੇ ਭੋਗ ਸਾਰੇ ਭਾਰੇ ਰੋਗ ਦੇਣ ਵਾਰੇ ਸਾਂਕੂ ਕੀਜੈ ਹੇ ਮਤ ਸ਼ਰੇ ਪਤ ਤਜਰੇ ਪਾਪ ਦਰਨਾਸਨ ਕੋ ਬਜਰ ਪਾਕ ਸਾਸਨ ਕੋ ਦਾਹੇ ਦੋਖ ਘਾਸਨ ਕੋ ਮੋਖ ਸਿੱਖੀ ਸਾਜਰੇ ਪੂਜੋ ਸ਼ਾਂਤ ਭਾਵ ਬੀਜ ਪ੍ਰਾਪਤੀ ਕਦਾਪ ਨੀਚ ਆਪਣੀ ਕਲੋਲ ਲੋਲ ਗਤ ਤੇ ਨਾ ਲਾਜਰੇ ਖਿੰਨ ਭੰਗ ਭਾਵ ਰਾਗ ਤਾਂ ਕੋ ਮਨ ਕਰੋ ਤਿਆਗ ਮੁਖ ਬੈਰਾਗ ਸਹਿਕਾਰੀ ਦਾਸ ਭਜਰੇ। ਜਿਹੜੇ ਨੇਤਰ ਆਦਿਕ ਪੰਜ ਗਿਆਨ ਇੰਦਰੀਆਂ ਹੈ ਤੇ ਉਹਨਾਂ ਦੇ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ ਆ ਪੰਜ ਇਹ ਜਿਹੜੇ ਵਿਸ਼ੇ ਹੈ ਇਹ ਭਾਰੀ ਸਾਰੇ ਦੁੱਖ ਦੇਣ ਵਾਲੇ ਆ ਤੇ ਇਹਨਾਂ ਦੇ ਜਿਹੜੇ ਸ਼ਬਦਾਦ ਪਦਾਰਥਾਂ ਦਾ ਕਹੀਏ ਤਿਆਗ ਕਰਨਾ ਉਹਨਾਂ ਵਿਖੇ ਲੱਗ ਕੇ ਕਲਿਆਣ ਦਾ ਰਸਤਾ ਜਿਹੜਾ ਗਿਆਨ ਹੈ ਇੰਦਰੀਓ ਕੇ ਭੋਗ ਸਾਰੇ ਜਿਹੜੇ ਇੰਦਰੀਆਂ ਦੇ ਸਾਰੇ ਭੋਗ ਆ ਭਾਰੇ ਦੁੱਖ ਦੇਣ ਵਾਲੇ ਭਾਰੇ ਦੁੱਖ ਦੇਣ ਵਾਲੇ ਤਾਂ ਕੋ ਕੀਜੈ ਹੇ ਹਾਂਜੀ ਇਹਨਾਂ ਨੂੰ ਤਿਆਗਣਾ ਚਾਹੀਦਾ ਇਹ ਤਿਆਗਣ ਯੋਗ ਤਾਂ ਕੋ ਕੀਜੈ ਹੇ ਮਤ ਇਹਨਾਂ ਦਾ ਤਿਆਗ ਕਰਨਾ ਚਾਹੀਦਾ ਸ਼ਰੇ ਪਤ ਦਾ ਜਿਹੜੇ ਸ਼ਰੇ ਦਾ ਜਿਹੜਾ ਕਲਿਆਣ ਦਾ ਰਸਤਾ ਤੂੰ ਇਹਨੂੰ ਤਿਆਗ ਰਹੇ ਤਿਆਗਣਾ ਤਾਂ ਪਦਾਰਥਾਂ ਦਾ ਮੋਹ ਸੀ ਤੂੰ ਸ਼ਰੇ ਦਾ ਰਸਤਾ ਜਿਹੜਾ ਸੀ ਕਲਿਆਣ ਦਾ ਉਹਨੂੰ ਤਿਆਗ ਦਿੱਤਾ ਜਿਹੜੇ ਇਹ ਵਿਸ਼ੇ ਹੈ ਭਾਰੇ ਦੁੱਖ ਦੇਣ ਵਾਲੇ ਆ ਇਹਨਾਂ 'ਤੇ ਕਹਿੰਦੇ ਜਿਹੜੇ ਸ਼ਬਦ ਆਦਿ ਪਦਾਰਥਾਂ ਦਾ ਹਾਂਜੀ ਤਿਆਗ ਕਰਨਾ, ਇਹ ਨਾਮ ਹੈ ਤਿਆਗ ਦਾ। ਔਰ ਤਿੰਨਾਂ ਵਿਖੇ ਲੱਗ ਕਰਕੇ ਜਿਹੜਾ ਕਲਿਆਣ ਦਾ ਰਸਤਾ ਗਿਆਨ, ਉਹਨੂੰ ਮਤ ਤਿਆਗ। ਇੰਦਰੀਓਂ ਕੇ ਭੋਗ ਸਾਰੇ ਭਾਰੇ ਰੋਗ ਦੇਣ ਵਾਲੇ, ਭਾਰੇ ਰੋਗਾਂ ਨੂੰ ਦੇਣ ਵਾਲੇ, ਤਾਂ ਕੋ ਕੀਜੈ ਹੇ ਮਤ ਸ਼੍ਰੇ ਪਤ ਤਜਰੇ। ਇਹਨਾਂ ਪਦਾਰਥਾਂ ਨੂੰ ਗ੍ਰਹਿਣ ਨਾ ਕਰ, ਤਾਂ ਕੋ ਕੀਜੈ ਇਹਨਾਂ ਨੂੰ ਤੂੰ ਗ੍ਰਹਿਣ ਮਤ ਕਰ। ਤੇ ਜਿਹੜਾ ਗਿਆਨ ਕਲਿਆਣ ਦਾ ਰਸਤਾ ਗਿਆਨ ਆ, ਇਹਨੂੰ ਮਤ ਤਿਆਗ। ਮਤ ਸ਼੍ਰੇ ਪਥ ਤਾਜਰੇ, ਜਿਹੜਾ ਸ਼੍ਰੇ ਮੈਨੂੰ ਕਲਿਆਣ ਦਾ ਪਥ ਰਸਤਾ, ਇਹਨੂੰ ਮਤਾਂ ਤਿਆਗਣਾ। ਤਾਂ ਕੋ ਕੀਜੈ ਹੇ ਇਹ ਜਿਹੜੇ ਪਦਾਰਥ ਹੈ, ਇਹਨਾਂ ਨੂੰ ਤੂੰ ਇਕੱਠੇ ਕਰਨ ਦੇ ਲੱਗਾ ਹੋਇਆ, ਇਹਨਾਂ ਦਾ ਤਿਆਗ ਕਰ ਦੇ। ਜਿਹੜੇ ਸ਼ਬਦ ਸਪਰਸ਼ ਰੂਪ ਰਸ ਦੇ ਪਿੱਛੇ ਭਾਰੀ ਦੁੱਖ ਦੇਣ ਵਾਲੇ ਆ, ਤੇ ਇਹਨਾਂ ਦੇ ਜਿਹੜੇ ਫਿਰ ਪਦਾਰਥ ਹੈ, ਜਿਵੇਂ ਵੀ ਹੈ ਇਸ ਲੋਕ ਦੇ ਆ ਜਾਂ ਪਰਲੋਕ ਦੇ ਆ, ਇਹਨਾਂ ਨੂੰ ਇਹਨਾਂ ਵਿੱਚ ਮਤ ਲੱਗ। ਤਾਂ ਕੋ ਕੀਜੈ ਹੇ ਜਿਤਨੇ ਵੀ ਇਹ ਪਦਾਰਥ ਹੈ, ਇਹ ਸਾਰੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ ਲਿਜਾਣ ਵਾਲੇ ਆ। ਇੰਦਰੀਓਂ ਕੇ ਭੋਗ ਸਾਰੇ ਭਾਰੇ ਦੁੱਖ ਦੇਣ ਵਾਲੇ, ਤਾਂ ਕੋ ਕੀਜੈ ਹੇ ਇਹਨਾਂ ਨੂੰ, ਹੇ ਮੈਨੂੰ ਤਿਆਗ ਦੇ, ਇਹਨਾਂ ਨੂੰ ਤਿਆਗ ਦੇ। ਮਤ ਸ਼੍ਰੇ ਪਤਾ ਜਿਹੜੇ ਮਤਾਂ ਸ਼੍ਰੇ ਦਾ ਰਸਤਾ, ਉਹਨੂੰ ਨਾ ਤਿਆਗ। ਪਾਪ ਪੱਧਰ ਨਾਸਨ ਕੋ ਬੱਜਰ ਪਾਕ ਸਾਸਨ ਕੋ ਦਾਹਿਦ ਕੰਗੋਖ ਸਿੱਖੀ ਸਾਜਰੇ। ਅੱਗੇ ਭਰਤਰੀ ਹਰੀ ਜੀ ਦੱਸਦੇ ਆ, ਕਹਿੰਦੇ ਕਿ ਪਾਪ ਦੇ ਨਾਸ ਤੋਂ ਬਿਨਾਂ ਗਿਆਨ ਕਿਵੇਂ ਹੁੰਦਾ? ਉਹਨਾਂ ਚਿਰ ਤੱਕ ਗਿਆਨ ਹੋਏਗਾ ਨਹੀਂ ਜਿਹਨਾਂ ਚਿਰ ਹਿਰਦੇ ਦੀ ਸ਼ੁੱਧੀ ਨਹੀਂ। ਜੇ ਮਾਲ ਦੋਸ਼ ਜਿਹੜਾ ਉਹ ਨਿਸ਼ਕਾਮ ਕਰਮਾਂ ਨਾਲ ਵਿਰਤ ਹੋਏਗਾ, ਬਖਸ਼ੇਪ ਦੋਸ਼ ਉਪਾਸ਼ਨਾ ਨਾਲ, ਅਵਰਣ ਦੋਸ਼ ਜਿਹੜਾ ਉਹ ਗਿਆਨ ਦੁਆਰਾ ਹੀ ਨਾਸ ਹੋਵੇਗਾ। ਪਹਿਲਾਂ ਦੇ ਨਿਸ਼ਕਾਮ ਕਰਮ ਹੈ ਜਿਹੜੇ ਮਨ ਨੂੰ ਸ਼ੁੱਧੀ ਦਾ ਕਾਰਨ ਹੈ, ਉਪਾਸ਼ਨਾ ਨਾਲ ਤੇ ਮਨ ਦੀ ਚੰਚਲਤਾ ਦੂਰ ਹੁੰਦੀ ਹੈ, ਗਿਆਨ ਨਾਲ ਜਿਹੜਾ ਅਵਰਣ ਪਰਦੇ ਦੀ ਨਿਵਰਤੀ ਹੁੰਦੀ ਹੈ। ਕਹਿੰਦੇ ਇਹ ਮਨ ਪਾਪਾਂ ਰੂਪੀ ਜਿਹੜੇ ਅੱਧਰ ਕਹੀਏ ਪਹਾੜ ਆ, ਇਹਨਾਂ ਦੇ ਨਾਸ਼ ਕਰਨ ਵਾਸਤੇ ਗਿਆਨ ਜਿਹੜਾ ਉਹ ਇੰਦਰ ਦਾ ਆ ਰਿਹਾ, ਬੱਜਰ ਪਾਕ ਸਾਸਨ ਉਹਦੀ ਨੇ ਸਮਰੱਥ ਹੈ। ਕਹਿੰਦੇ ਕਿ ਜਦੋਂ ਦੈਂਤ ਵੱਧ ਗਏ ਤੇ ਫਿਰ ਇੰਦਰ ਨੇ ਦਦੀਚੀ ਰਿਸ਼ੀ ਨੂੰ ਬੇਨਤੀ ਕੀਤੀ ਕਿ ਮੈਨੂੰ ਤੁਹਾਡੇ ਸਰੀਰ ਦੀ ਹੱਡੀ ਚਾਹੀਦੀ। ਉਹ ਕਹਿੰਦੇ ਸਰੀਰ ਵਿੱਚ ਵਾਧੂ ਤਾਂ ਕੋਈ ਚੀਜ਼ ਹੈ ਨਹੀਂ, ਮੇਰੇ ਹਿੱਤੇ ਲੂਣ ਛਿੜਕ ਕੇ ਗਾਂ ਨੂੰ ਚੱਟਣ ਲਾ ਦੇ, ਉਹ ਚੜਦਿਆਂ ਚੜਦਿਆਂ ਹੱਡੀਆਂ ਨੰਗੀਆਂ ਹੋਈਆਂ, ਤੂੰ ਲੈ ਲੈ। ਕਹਿੰਦੇ ਉਹ ਜਿਹੜੀਆਂ ਹੱਡੀਆਂ ਸੀ ਤੇ ਉਸ ਦਾ ਫਿਰ ਇੰਦਰ ਨੇ ਬੱਜਰ ਪਾਕ ਸਾਸਨ ਹਥਿਆਰ ਬਣਾਇਆ, ਤੋ ਜੋ ਪਹਾੜਾਂ ਨੂੰ ਵੀ ਸਵਾਹ ਬਣਾਉਂਦਾ। ਉਹ ਰਿਸ਼ੀ ਦੇ ਪਰਉਪਕਾਰ ਤੋਂ ਫਿਰ ਇੰਦਰ ਤੇ ਹੋਰ ਦੇਵਤਿਆਂ ਨੇ ਤੇ ਅੰਮ੍ਰਿਤ ਛਿੜਕ ਕੇ ਉਹਨਾਂ ਦੇ ਸਰੀਰ ਨੂੰ ਫਿਰ ਉਸੇ ਤਰ੍ਹਾਂ ਬਣਾਤਾ ਸੀ। ਇਸ ਤਰ੍ਹਾਂ ਦੀ ਕਥਾ ਪੁਰਾਣਾਂ ਵਿੱਚ ਵੀ ਦੱਸੀ ਹੈ। ਉਹ ਇਸ ਤਰ੍ਹਾਂ ਇੱਥੇ ਹੈ, ਬੱਜਰ ਪਾਕ ਸਾਸਨ ਦਾ ਮਤਲਬ ਗਿਆਨ, ਇੰਦਰ ਦੇ ਬੱਜਰ ਦੀ ਨਿਆਈ ਸਮਰੱਥ ਹੈ। ਜਿਹੜਾ ਅੰਗ ਬ੍ਰਹਮ ਅਸਮੀ ਵੇਦਾਂ ਦਾ ਮਹਾਂ ਵਾਕ ਹੈ, ਸੋ ਇਸ ਗਿਆਨ ਕਰਕੇ ਕਹਿੰਦੇ ਸਾਰੇ ਜਿਹੜੇ ਪਾਪ ਹੈ ਨਾਸ ਹੋ ਜਾਂਦੇ ਆ ਕਿ ਆਪਣੀ ਆਤਮਾ ਨੂੰ ਸਾਰਿਆਂ ਚ ਬ੍ਰਹਮ ਰੂਪ ਕਰਕੇ ਜਾਣਨਾ, ਕਈ ਸਰੀਰ ਨੂੰ ਹੀ ਅਹੰ ਬ੍ਰਹਮ ਅਸਮੀ ਕਹਿੰਦੇ ਆ। ਸਰੀਰ ਜਿਹੜਾ ਮਲ ਮੂਤਰ ਦਾ ਸਥਾਨ ਆ, ਔਰ ਇੰਦਰੀਆਂ ਜਿਹੜੀਆਂ ਮਨ ਬੁੱਧੀ ਉਹ ਵਿਕਾਰਾਂ ਵਿੱਚ ਹੈ, ਤੇ ਜਿਹੜਾ ਆਤਮਾ ਬਿਰਤੀ ਤੱਕ ਪਹੁੰਚਦਾ ਉਹੀ ਇਸ ਮਹਾਂਵਾਕ ਨੂੰ ਵਰਤ ਸਕਦਾ। ਪਾਪਾਂ ਦੇ ਨਾਸ ਦੇ ਹਿੱਤ ਵਾਸਤੇ ਕਹਿੰਦੇ ਗਿਆਨ, ਜਿਹੜਾ ਗਿਆਨ ਤੇ ਪਹਿਲਾਂ ਵੀ ਕੁਝ ਸਾਧਨ ਤੀਰਥ ਤਪ ਦਇਆ ਤੇ ਦਾਨ, ਤੀਰਥ ਜਾਣਾ, ਤਪ ਸਾਧਨਾ ਕਰਨੀ, ਦਇਆ ਤੇ ਦਾਨ ਕਰਨਾ, ਇਹ ਸਾਧਨ ਧਰਮ ਦੇ ਚਾਰ ਪੈਰ ਮੰਨੇ ਹਨ। ਕਹਿੰਦੇ ਗਿਆਨ ਦੇ ਸਮਾਨ ਤੇ ਸਮਰੱਥ ਪਾਪਾਂ ਦੇ ਨਾਸ ਕਰਨੇ ਚ ਪੁੰਨ ਦੀ ਜਿਹੜੀ ਉਤਪਤੀ ਕਰਨੀ ਹੋਰ ਨਹੀਂ, ਪੁੰਨ ਉਹਦੇ ਬਰਾਬਰ ਨਹੀਂ, ਕਿਉਂਕਿ ਗਿਆਨ ਜਿਹੜਾ ਹੈ ਉਹ ਬਹੁਤ ਵੱਡੀ ਚੀਜ਼ ਹੈ। ਗਿਆਨ ਜਿਹੜਾ ਉਹਦੇ ਚ ਸਾਰਿਆਂ ਨੂੰ ਵੱਡੀ ਸਮਰੱਥਾ ਹੈ। ਇਹ ਜਿਹੜੇ ਗਿਆਨ ਪੈਦਾ ਕਰਨ ਦੇ ਸਾਧਨ ਹੈ, ਤੀਰਥਾਂ ਦਾ ਜਲ ਨਾਲ ਇਸ਼ਨਾਨ ਵੀ ਭਾਵੇਂ ਕਰ ਲਿਆ, ਤੀਰਥ ਵੀ ਦਾਨ ਵੀ ਕਰ ਲਿਆ, ਜਗ ਸਮੇਧਾ ਹਜ਼ਾਰਾਂ ਕਰ ਲਿਆ, ਤੇ ਬ੍ਰਹਮ ਆਦਿਕ ਦੇਵਤਿਆਂ ਦੀ ਪੂਜਾ ਕਰ ਲਈ, ਸੰਸਾਰ ਸਮੁੰਦਰ ਆਪਣੇ ਪਿੱਤਰਾਂ ਦਾ ਵੀ ਉਧਾਰ ਕਰ ਲਿਆ, ਪਰ ਤਿੰਨਾਂ ਲੋਕਾਂ ਚ ਸਾਰਿਆਂ ਕਰਕੇ ਪੂਜਨੀਕ ਵੀ ਹੋ ਗਿਆ। ਜੇ ਪੁਰਸ਼ ਦਾ ਮਨ ਖਿੰਨ ਮਾਤਰ ਇਸਤਤ ਨਹੀਂ ਹੋਇਆ ਤੇ ਕੁਛ ਨਹੀਂ ਕੀਤਾ, ਜਿਹਨੇ ਇਸਤਤ ਕਰ ਲਿਆ ਉਹ ਬ੍ਰਹਮ ਦੀ ਵਿਚਾਰ ਨਹੀਂ ਪ੍ਰਾਪਤ ਹੁੰਦਾ। ਇਸ ਵਾਸਤੇ ਗਿਆਨ ਜਿਹੜਾ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਤੇ ਗਿਆਨ ਦੇ ਸਮਾਨ ਕੋਈ ਐਸੀ ਜਿਹੜੀ ਵਸਤੂ ਉਹ ਨਹੀਂ ਹੈ। ਇਸ ਕਰਕੇ ਗਿਆਨ ਜਿਹੜਾ ਉਹ ਬਹੁਤ ਵੱਡੀ ਵਸਤੂ ਹੈ। ਪਾਪ ਅਦਰ ਨਾਸਨ ਕੋ, ਅਦਰ ਮੈਨੀ ਪਾਪਾਂ ਦੇ ਪਹਾੜਾਂ ਨੂੰ ਨਾਸ਼ ਕਰਨ ਲਈ, ਬਜਰ ਪਾਕ ਸਾਸਨ ਕੋ, ਜਿਵੇਂ ਬਜਰ ਪਾਕ, ਬਜਰ ਪਾਕ ਸਾਸਨ ਕੋ ਦਾਹੇ ਦੁਖ ਘਾਸਨ ਕੋ ਮੋਖ ਸਿੱਖੀ ਸਾਜਰੇ। ਤੇ ਭਰਥਰੀ ਜੀ ਦੱਸ ਰਹੇ ਹੈ ਕਿ ਬਜਰ ਪਾਕ ਸਾਸਨ ਕੋ, ਪਹਾੜਾਂ ਦੇ ਅੱਧਰ ਜਿਹੜੇ ਪਾਪਾਂ ਦੇ ਅੱਧਰ ਜਿਹੜੇ ਪਹਾੜ ਨੂੰ ਨਾਸ ਕਰਨ, ਬਜਰ ਪਾਕ ਸਾਸਨ ਜਿਵੇਂ ਇੰਦਰ ਦਾ ਹਥਿਆਰ ਜਿਹੜਾ ਜੀ ਉਹ ਸਮਰੱਥ ਹੈ। ਪਾਕ ਸਾਸਨ ਇੰਦਰ ਦਾ ਬਜਰ ਜਿਹੜਾ ਹਥਿਆਰ ਹੈ, ਦਾਹੇ ਰੂਪ ਘਾਸਨ ਕੋ, ਜਿਵੇਂ ਘਾਸ ਨੂੰ ਸਾੜਨ ਵਾਸਤੇ ਅਗਨੀ ਜਿਹੜੀ ਸਮਰੱਥ ਹੈ, ਦਾਹੇ ਰੂਪ ਘਾਸਨ ਕੋ ਹਾਂਜੀ ਮੋਖ ਸਿੱਖੀ ਸਾਜਰੇ। ਕਹਿੰਦੇ ਫਿਰ ਕਿ ਮਨ ਦੇ ਦੋਸ਼ਾਂ ਰੂਪੀ, ਮਨ ਦੇ ਜਿਹੜੇ ਦੋਸ਼ ਹੈ, ਦੋਸ਼ਾਂ ਰੂਪੀ ਘਾਹ ਆ ਉਹਨੂੰ ਨਾਸ ਕਰਨ ਲਈ ਮੋਖ ਰੂਪੀ ਜਿਹੜੀ ਸਿੱਖੀ, ਸਿੱਖੀ ਨਾਮ ਅਗਨੀ ਦਾ ਬ੍ਰਹਮ ਵਿਦਿਆ, ਉਸ ਨੂੰ ਧਾਰਨਾ ਕਰੋ, ਤੇਰੇ ਪਾਪਾਂ ਨੂੰ ਸਾੜ ਦੇਵੇਗੀ। ਕਹਿੰਦੇ ਉਹ ਕਿਹੜੇ ਸਾਧਨ ਹੈ ਜਿਨ੍ਹਾਂ ਦੇ ਸਹਿਤ ਹੋ ਕੇ ਮੁਕਤੀ ਨੂੰ ਧਾਰਨ ਕਰੀਏ, ਹਾਂਜੀ ਉਹ ਕਿਹੜੇ ਸਾਧਨ ਹੈ ਜਿਨ੍ਹਾਂ ਨੂੰ ਧਾਰਨ ਕਰਕੇ ਮੁਕਤੀ ਪ੍ਰਾਪਤ ਕਰੀਏ। ਮੋਖ ਸਿੱਖੀ ਸਾਜਰੇ, ਮੋਖ ਜਿਹੜੀ ਮੁਕਤੀ ਹੈ, ਤੇ ਸਿੱਖੀ ਨਾਮ ਹੈ ਅਗਨੀ ਦਾ, ਮੁਕਤੀ ਰੂਪੀ ਜਿਹੜੀ ਹੈ ਇਸ ਨੂੰ ਧਾਰਨ ਕਰੀਏ। ਕਹਿੰਦੇ ਦੋਸ਼ਾਂ ਰੂਪੀ ਘਾਹ ਨਾਸ ਕਰਨਾ ਹੀ ਹੈ, ਮੋਖ ਰੂਪੀ ਜਿਹੜੀ ਸਿੱਖੀ ਨਾਮ ਅਗਨੀ ਦਾ ਉਹਨੂੰ ਸਾਜਮੇ ਨੇ ਧਾਰਨ ਕਰਨ। ਕਹਿੰਦੇ ਕਿਹੜੇ ਸਾਧਨਾ ਕਰਕੇ ਮੁਕਤੀ ਧਾਰਨ ਕਰੀਏ, ਕਿ ਕਦੀ ਕਹਿੰਦੇ ਨੀਚ, ਕਦੀ ਸ਼ਾਂਤ ਭਾਵ ਨੂੰ ਪ੍ਰਾਪਤ ਹੋਵੇ, ਕਿ ਸ਼ਾਂਤੀ ਨੂੰ ਧਾਰੇਗਾ ਮੋਖ ਪਦ ਦੀ ਪ੍ਰਾਪਤੀ ਹੋਵੇਗੀ। ਸ਼ਾਂਤੀ ਮੈਂ ਨਾ ਪ੍ਰਾਪਤ ਹੋਇਆ ਤੇ ਇਹਦੇ ਚ ਪ੍ਰਤੀਬੰਧ ਰੁਕਾਵਟ ਕੀ ਹੈ? ਕਹਿੰਦੇ ਜਿਹਦੇ ਤਿਆਗ ਕਰਕੇ ਪ੍ਰਾਪਤ ਹੋਵੇ। ਫਿਰ ਅੱਗੇ ਇਹ ਦੱਸਦੇ ਆ, ਪੂਜੋ ਸ਼ਾਂਤ ਭਾਵ ਵਿੱਚ, ਭਾਵ ਵਿੱਚ ਪ੍ਰਾਪਤੀ ਕਦਾਵਨੀ ਚ ਆਪਣੀ ਕਲੋਲ ਰੋਲ ਗੱਤ ਤੇ ਨਾ ਲੱਜ ਰਹੇ। ਕਹਿੰਦੇ ਕਦੇ ਤਾਂ ਨੀਚ, ਕਦੀ ਤਾਂ ਸ਼ਾਂਤੀ ਭਾਵ ਨੂੰ ਪ੍ਰਾਪਤ, ਕਿ ਨੀਚ ਕਦੀ ਤਾਂ ਸ਼ਾਂਤੀ ਭਾਵ ਨੂੰ ਪ੍ਰਾਪਤ ਹੋ ਜਾ। ਜੇ ਸ਼ਾਂਤੀ ਧਰੇਗਾ ਫਿਰ ਤੈਨੂੰ ਮੋਖਵਾਦੀ ਪ੍ਰਾਪਤ ਹੋਏਗੀ। ਸ਼ਾਂਤੀ ਪ੍ਰਾਪਤ ਨਾ ਹੋਣ ਦਾ ਕਾਰਨ ਕੀ ਹੈ, ਪ੍ਰਤੀਬੰਧ ਰੁਕਾਵਟ ਕੀ ਹੈ? ਕਹਿੰਦੇ ਜਿਹੜੀ ਰੁਕਾਵਟ ਉਹਨੂੰ ਤਿਆਗ ਕਰਕੇ ਹੀ ਸ਼ਾਂਤੀ ਪ੍ਰਾਪਤ ਹੋਵੇਗੀ। ਫਿਰ ਉੱਤਰ ਚ ਦੱਸਦੇ, ਹੇ ਮਨ ਤੇਰੀ ਆਪਣੀ ਜਿਹੜੀ ਲੋਲ, ਹਾਂਜੀ ਲੋਲ ਤੋਂ ਮਤਲਬ ਹੈ ਚੰਚਲਤਾ। ਕਲੋਲ ਹੁੰਦੀਆਂ ਜਿਵੇਂ ਪਾਣੀ ਦੀਆਂ ਲਹਿਰਾਂ ਹੁੰਦੀਆਂ, ਕਲੋਲ ਨਾਮ ਕੌਤਕਾਂ ਦਾ ਵੀ ਹੈ, ਜਿਹੜੇ ਵਿਸ਼ੇ ਵਿਕਾਰਾਂ ਦੇ ਕੌਤਕਾਂ ਦੀ ਚੰਚਲਤਾ ਆ, ਵਿਸ਼ੇ ਵਿਕਾਰਾਂ ਦੀ ਚੰਚਲਤਾ ਆ। ਕਹਿੰਦੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਗਤੀ ਹੈ, ਚਾਲ ਹੈ, ਹਾਂਜੀ ਤੇ ਨਾ ਲੱਜ ਰਹੇ, ਹਾਂਜੀ ਤੇ ਉਹ ਤੋਂ ਕਹਿੰਦੇ ਉਹਨੂੰ ਤਿਆਗ ਦੇ, ਉਹਨੂੰ ਤਿਆਗ ਦੇ। ਕਹਿੰਦੇ ਹੇ ਮਨ, ਹੇ ਮਨ ਤੂੰ ਨਲੱਜ ਨਾ ਬਣ, ਉਹਨੂੰ ਇਹਨੂੰ ਤਿਆਗਦਾ ਹੋਇਆ ਲੱਜਿਆ ਨੂੰ ਨਾ ਧਾਰ, ਤੈਨੂੰ ਲੋਕਾਂ ਦੀ ਸ਼ਰਮ ਨਾ ਕਰ ਪਈ ਮੈਨੂੰ ਤਿਆਗਾਂ ਕੀ ਹੋਇਆ। ਆਪਣੀ ਕਲੋਲ ਲੋਲ ਗਾਤੇ ਨਾ ਲੱਜ ਰਹੇ। ਕਹਿੰਦੇ ਜਿਹੜੇ ਤੇਰੇ ਮਨ ਦੀ ਚਪਲਤਾ, ਉਹ ਜਲ ਦੀਆਂ ਜਿਹੜੀਆਂ ਲਹਿਰਾਂ ਚੰਚਲ ਹੁੰਦੀਆਂ ਇਸ ਤਰ੍ਹਾਂ ਆ, ਤੇ ਕਲੋਲ ਨਾਮ ਹੈਗਾ ਜਿਹੜੇ ਮਨ ਦੇ ਕੌਤਕ ਹੈ, ਵਿਸ਼ਿਆਂ ਵਿਕਾਰਾਂ ਦੀ ਜਿਹੜੀ ਕੌਤਕੀ ਚੰਚਲਤਾ ਇਹਨੂੰ ਤਿਆਗ ਦੇ। ਇਹ ਲੱਜਾ ਜੇ ਮਨ ਤੂੰ ਇਹਨੂੰ ਤਿਆਗਦਾ ਹੋਇਆ ਲੱਜਾ ਨਾ ਧਾਰ, ਤੇਰਾ ਭਲਾ ਇਹਦੇ 'ਚ ਹੀ ਹੈ। ਇਹ ਜਿਹੜੀ ਚੰਚਲਤਾ ਕਿਵੇਂ ਤਿਆਗੀ ਜਾਏ? ਕਹਿੰਦੇ ਤਿਆਗੀ ਤਾਂ ਹੀ ਜੇ ਸੰਸਾਰ ਨੂੰ ਝੂਠਾ ਜਾਣਾਂਗੇ ਔਰ ਇੱਥੇ ਦੇ ਪਦਾਰਥਾਂ ਨੂੰ ਨਾਸਵਨ ਸਮਝਾਂਗੇ। ਖਿੰਨ ਭੰਗ ਭਾਵ ਰਾਗ ਤਾਂ ਕੋ ਮਨ ਕਰੋ ਤਿਆਗ, ਮੂਰਖ ਕੋ ਵੈਰਾਗ ਸਹਿਕਾਰੀ ਤਾਸ ਭੱਜ ਰਹੇ। ਕਹਿੰਦੇ ਜਿਤਨੇ ਵੀ ਇਹ ਮਨ ਸੰਸਾਰ ਨੂੰ ਖਿੰਨ ਭੰਗਰ ਜਾਣ ਲੈ, ਇਹਦਾ ਜਿਹੜਾ ਰਾਗ ਮੋਹ ਤਿਆਗ ਦੇ। ਜਿੰਨਾ ਚਿਰ ਤੂੰ ਸੰਸਾਰ ਨੂੰ ਝੂਠਾ ਨਹੀਂ ਜਾਣਦਾ ਉਨਾ ਚਿਰ ਤੂੰ ਇਹਨਾਂ ਪਦਾਰਥਾਂ ਨਾਲ ਪ੍ਰੇਮ ਕਰਦਾ, ਅਤੇ ਉਹ ਪਦਾਰਥਾਂ ਦਾ ਜਿਹੜਾ ਮੋਹ ਪ੍ਰੇਮ ਹੈ ਉਹਦੇ ਕਰਕੇ ਤੇਰੀ ਬੁੱਧੀ ਚੰਚਲ ਹੁੰਦੀ ਹੈ। ਜੇ ਝੂਠੇ ਜਾਣੇਗਾ ਫਿਰ ਪ੍ਰੇਮ ਹੋਵੇਗਾ ਨਹੀਂ, ਫਿਰ ਤੇਰੀ ਬੁੱਧੀ ਸਥਿਰ ਹੋ ਜਾਏਗੀ। ਇਸ ਵਾਸਤੇ ਸੰਸਾਰ ਨੂੰ ਮਿਥਿਆ ਝੂਠਾ ਜਾਣ ਕੇ ਚੰਚਲਤਾ ਤੋਂ ਰਹਿਤ ਹੋ, ਔਰ ਮੋਖ ਹੈ ਪ੍ਰਾਪਤੀ ਕਰਨ ਵਾਲਾ ਜਿਹੜਾ ਵਿਰਾਗ ਆ ਉਹਨੂੰ ਧਾਰਨਾ ਕਰ। ਕਿਉਂਕਿ ਜਿਹੜੇ ਪਦਾਰਥ ਹੈ ਇਹਨਾਂ ਦੇ ਪਾਰਾਵਾਰ ਦਾ ਅੰਤ ਨਹੀਂ, ਇਹਨਾਂ ਦਾ ਮੋਹ ਰੱਖਣਾ ਬਣਦਾ ਨਹੀਂ, ਅਤੇ ਇਹਦਾ ਮੋਹ ਤਿਆਗੇਗਾ ਅਤੇ ਪਰਿਵਾਰ ਆਦਿਕ ਦਾ ਮੋਹ ਤਿਆਗੇਗਾ। ਪਰਿਵਾਰ ਹੈ ਜਾਂ ਪਦਾਰਥ ਹੈ, ਇਹਨਾਂ ਦਾ ਮੋਹ ਜਿਹੜਾ ਆ ਉਹ ਤੈਨੂੰ ਪਰਮੇਸ਼ਰ ਨਾਲ ਪ੍ਰੀਤੀ ਜੋੜਨ ਨਹੀਂ ਦਿੰਦਾ। ਛਿੰਨ ਭੰਗ ਭਾਵ ਰਾਗ, ਭਾਵ ਸੰਸਾਰ ਦਾ ਰਾਗ ਜਿਹੜਾ ਖਿੰਨ ਭੰਗ ਨਾਸ ਹੋ ਜਾਣਾ, ਤਾਂ ਤੂੰ ਮਨ ਕਰੋ ਤਿਆਗ, ਇਹਦਾ ਤੂੰ ਹੀ ਮਨ ਤਿਆਗ ਕਰ ਮੋਖ ਤੋਂ ਮੁਕਤੀ ਵਾਸਤੇ। ਵੈਰਾਗ ਸਹਿਕਾਰੀ ਤਾਸ ਭਾਜੇ, ਵੈਰਾਗ ਨੂੰ ਆਪਣਾ ਸਹਿਕਾਰੀ ਜਾਣ ਕੇ ਤਾਸ ਕੇ ਇਸਨੂੰ ਭਜਣਾ ਕਰ, ਭਾਵ ਵੈਰਾਗ ਆਦਿਕ ਜਿਹੜਾ ਉਸ ਨੂੰ ਧਾਰਨਾ ਕਰ, ਇਹਦੇ 'ਚ ਤੇਰੀ ਕਲਿਆਣ ਹੋਵੇਗੀ। ਕਵਿਤ ਪਰਿਵਾਰ ਕੇ ਸਨੇਹ ਕੋ ਨਵਾਰ ਮਨ, ਬੀਚ ਬੁੱਧ ਬਦੇ ਰੇਖਾ ਗਿਆਨ ਦਾਮਨੀ ਸਮਾਨੀ ਹੈ। ਉਹਨਾਂ ਦਿਵਤਾਗਨ ਮੈਂ ਨਾਗਨ ਮੈਂ ਨਦੀ ਦੇਵ ਮਾਹੇ, ਜੈਸੇ ਸੁੱਖ ਨਾਹੇ ਤੈਸੇ ਤਾਂ ਜਾਣੀ ਹੈ। ਦੇਵ ਨਦੀ ਤੀਰ ਕੀ ਪਵਿੱਤਰ ਧਾਰਾ ਪਰ ਬੈਠ ਨੀਲਕੰਠ ਮਾਹੇ, ਨੀਠ ਉਸ ਕੰਠਾ ਠਾਨੀ ਹੈ। ਆਪ ਐਸੀ ਰੀਤ ਕਰੋ ਭੋਗਨ ਦੀ ਪ੍ਰੀਤ ਹਰੋ, ਗੁਰ ਬੇਦ ਵਾਕ ਧਰੋ ਤੀਨ ਤਾਪ। ਇਹ ਮਨ ਪਰਿਵਾਰ ਦਾ ਜਿਹੜਾ ਸੁਨੇਹ ਹੈ, ਇਹ ਸਤਰੀ ਪੁੱਤਰ ਆਦਿ ਪਰਿਵਾਰ ਦੇ ਸੰਬੰਧੀ ਹੈ। ਉਹਨਾਂ ਦੇ ਮੂੰਹ ਨੂੰ ਸੁਨੇਹ ਮੈਨੇ, ਮੋਹ ਨੂੰ ਨਿਵਾਰ ਮੈਨੇ ਦੂਰ ਕਰਕੇ ਮਨ ਤੋਂ, ਮਨ ਵਿੱਚ ਬੁੱਧ ਵਧੇ ਇਹ ਜਿਹੜੇ ਮਨ ਇਹਨਾਂ ਦਾ ਸੰਬੰਧ ਇਸ ਤਰ੍ਹਾਂ ਜਿਵੇਂ ਪਾਣੀ ਚ ਬੁੱਧਬਦੇ ਹੁੰਦੇ ਆ, ਝੂਠੇ ਹੁੰਦੇ ਆ, ਬਣ ਗਿਆ ਢਹਿ ਗਿਆ, ਇਸ ਤਰ੍ਹਾਂ ਕਹਿੰਦਾ ਇਹ ਸਦਾ ਰਹਿਣ ਵਾਲੇ ਨੇ। ਪਾਣੀ ਦੀਆਂ ਲਹਿਰਾਂ ਨੂੰ ਕੋਈ ਆਪਣੇ ਕਲਾਵੇ ਚ ਲੈਣਾ ਚਾਹੇ ਆਉਂਦੀਆਂ ਨੀ, ਨਿਕਲ ਜਾਂਦੀਆਂ। ਪ੍ਰਕਾਸ਼ ਨੂੰ ਕਲਾਵੇ ਚ ਲੈਣਾ ਚਾਹੇ ਹਵਾ ਨੂੰ, ਨਹੀਂ ਆ ਸਕਦੀ। ਇਸ ਤਰ੍ਹਾਂ ਬਹੁਤ ਸਾਰੇ ਝੂਠੇ ਆ, ਇਹਨਾਂ ਦਾ ਸੰਬੰਧ ਇਸ ਤਰ੍ਹਾਂ ਜਿਵੇਂ ਪਾਣੀ ਵਿੱਚ ਬੁੱਧ ਵਧੇ, ਔਰ ਅੱਗੇ ਬੁੱਧ ਵਧੇ ਰੇਖਾ ਜਾਨ ਦਾਮਨੀ ਸੁਣਾਉਣੀ ਹੈ। ਔਰ ਕਹਿੰਦੇ ਜੈਸੇ ਬਿਜਲੀ ਦੀ ਰੇਖਾ ਜਿਹੜੀ ਹੈ, ਭਾਵ ਚਮਤਕਾਰ ਹੁੰਦਾ, ਨਹੀਂ ਉਹ ਖਿਣ ਮਾਤਰ ਇਹਨਾਂ ਦੇ ਸਮਾਨ ਹੈ। ਦਾਮਨੀ ਨਾਮ ਬਿਜਲੀ ਦਾ, ਬਿਜਲੀ ਦੀ ਰੇਖਾ ਦੇ ਸਮਾਨ ਜਾਣ ਚਮਤਕਾਰ, ਜਿਵੇਂ ਝੂਠਾ ਆ ਹੱਥ ਚਾਉਣ ਵਾਲਾ ਨਹੀਂ, ਇਸ ਤਰ੍ਹਾਂ ਇਹ ਹੈ। ਅਤੇ ਖਿਣ ਮਾਤਰ ਉਹਨਾਂ ਦੇ ਸਮਾਨ ਹੈ, ਬਿਜਲੀ ਵੀ ਖਿਣ 'ਚ ਇੱਧਰ ਲਿਛ ਗਈ, ਖਿਣ 'ਚ ਉੱਧਰ ਲਿਛ ਗਈ, ਅਤੇ ਸਥਿਰ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਹੈ, ਉਹਨਾਂ ਦੇ ਤਾਗਨ ਮੈਂ ਨਾਗਨ ਮੈਂ ਨਦੀ ਬੇਗ ਮਾਹੇ, ਜੈਸੇ ਸੁੱਖ ਨਾ ਹੈ ਤੈਸੇ ਜਾਣੀ ਹੈ। ਫਿਰ ਕਹਿੰਦੇ ਇਹਨਾਂ ਦੇ ਵਿੱਚ ਸੁੱਖ ਵੀ ਨਹੀਂ, ਕਿ ਮਨ ਜਿਵੇਂ ਕਹਿੰਦੇ ਜਿਹੜੀ ਪਰ ਜਵਲ ਤਗਨੀ ਹੈ, ਦਿਪਤਾਗਨ ਮੈਂ ਪਰ ਜਵਲ ਤਗਨੀ ਹੋਵੇ, ਉਹਦੇ ਪੁਰਸ਼ ਉਹਦੇ ਵਿੱਚ ਜਾ ਕੇ ਪੁਰਸ਼ ਪੈ ਜਾਵੇ, ਅਤੇ ਉਹ ਸਾੜਨ ਤੋਂ ਕਿਵੇਂ ਬਚੇਗਾ। ਫਿਰ ਕਹਿੰਦੇ ਬੜਾ ਭਾਰੀ ਸੱਪ ਹੋਵੇ, ਹਾਂਜੀ ਸੱਪ ਹੋਵੇ, ਅਤੇ ਜ਼ਹਿਰ ਦੇ ਧਾਰਨੇ ਵਾਲਾ, ਉਹਨਾਂ ਵਿੱਚ ਜਾ ਕੇ ਉੱਥੇ ਉਹਦਾ ਪੁਰਸ਼ ਦਾ ਵਾਸਾ ਹੋ ਜਾਏ, ਉਹਦੇ ਡੰਗ ਤੋਂ ਜ਼ਹਿਰ ਤੋਂ ਕਿਵੇਂ ਬਚੇਗਾ। ਆਤਵਾ ਕਹਿੰਦੇ ਨਦੀ ਜਿਹੜੀ ਬੜੇ ਬਲ ਵਾਲੀ ਹੈ, ਬੇਗ ਨਦੀ ਬੇਗ ਮਾਹੀ, ਨਦੀ ਦਾ ਬਹੁਤ ਤੇਜ਼ ਪ੍ਰਵਾਹ ਜਾਂਦਾ ਹੋਵੇ, ਤਰਨਾ ਆਉਂਦਾ ਨਹੀਂ, ਜੋ ਬੰਦਾ ਕਹੇ ਵੀ ਮੈਂ ਬਚ ਜਾਵਾਂ। ਜੈਸੇ ਸੁੱਖ ਨੇ, ਜਿਸ ਤਰ੍ਹਾਂ ਸੁੱਖ ਨੇ, ਤੈਸੇ ਤਾਂ ਜਾਣੇ ਹੈ। ਜਿਵੇਂ ਵਰਖਾ ਪੈਂਦੀ ਹੈ ਕਿ ਜਲ ਦਾ ਹੜ ਬਹੁਤ ਜ਼ੋਰ ਨਾਲ ਚੱਲ ਰਿਹਾ ਹੋਵੇ, ਉਹਦੇ ਵਿੱਚ ਪੁਰਖ ਜਾ ਕੇ ਡਿੱਗ ਪਵੇ, ਉਹਨੂੰ ਕਦਾਪ ਸੁੱਖ ਨਹੀਂ ਹੁੰਦਾ। ਇਸ ਤਰ੍ਹਾਂ ਸਰਬੰਧੀਆਂ ਨੂੰ ਜਾਣਨਾ ਕਰੋ, ਤੈਸੇ ਤਾਂ ਜਾਣੇ ਹੈ। ਇਹਨਾਂ ਦੇ ਮੋਹ ਦੇ ਵਿੱਚ ਸੁੱਖ ਨਹੀਂ। ਇਹ ਠੀਕ ਹੈ ਕਿ ਫਰਜ਼ ਸਮਝ ਕੇ ਡਿਊਟੀ ਲੈਣੀ ਹੈ, ਮੋਹ 'ਚ ਫਸ ਕੇ ਸੇਵਾ ਸਿਮਰਨ ਛੱਡ ਕੇ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ। ਕਹਿੰਦੇ ਸੰਸਾਰ ਦੇ ਸੰਬੰਧੀ ਜਿਹੜੇ ਹੈ, ਇਹਨਾਂ ਦਾ ਤਿਆਗ ਹਾਂਜੀ ਕਰਕੇ ਫਿਰ ਕਿੱਥੇ ਬੈਠਾਂਗੇ, ਬੜਾ ਔਖਾ ਹੈ। ਦੇਵਨ ਦੀ ਤੀਰ ਕੀ ਪਵਿੱਤਰ ਧਰਾ ਪਰ, ਕਿਉਂਕਿ ਸਾਡੇ ਦੇਸ਼ ਦਾ ਰਿਵਾਜ਼ ਸੀ 25 ਸਾਲ ਬ੍ਰਹਮਚਾਰੀ, 25 ਸਾਲ ਫਿਰ ਗ੍ਰਹਿਸਥੀ, ਗ੍ਰਹਿਸਥੀ ਡਿਊਟੀ ਪੂਰੀ ਕਰਕੇ ਫਿਰ ਬਾਣ ਪ੍ਰਸਤੀ ਹੋ ਜਾਣਾ, ਫਿਰ ਉਸ ਤੋਂ ਬਾਅਦ ਸੰਨਿਆਸ ਤਿਆਗ ਲੈਣਾ, ਉਹਦੇ ਮੁਤਾਬਕ ਉਹ ਦੱਸ ਰਿਹਾ। ਕਹਿੰਦੇ ਹੇ ਮਨ ਤੂੰ ਇਹ ਚਿੰਤਾ ਕਿਉਂ ਕਰਦਾ ਕਿ ਉਹਨਾਂ ਬੱਚਿਆਂ ਨੂੰ ਕਹਿ ਭਾਈ ਹੁਣ ਤੁਹਾਨੂੰ ਪੜ੍ਹਾਇਆ ਲਿਖਾਇਆ ਵਿਆਹਿਆ, ਕਾਰੋਬਾਰ ਸੈੱਟ ਆ, ਤੁਸੀਂ ਹੁਣ ਆਪਣਾ ਚਲਾਓ, ਮੈਂ ਹੁਣ ਜਿਹੜੇ ਆਪਣੇ ਦਿਨ ਆ ਉਹ ਭਜਨ ਬਾਣੀ 'ਚ ਗੁਜ਼ਾਰਨੇ ਆ। ਕਹਿੰਦੇ ਹੇ ਮਨ, ਇਹ ਕਹਿੰਦੇ ਜਿਹੜੀ ਦੇਵ ਨਦੀ ਹੈ, ਸ਼੍ਰੀ ਗੰਗਾ ਜੀ ਹੈ, ਦੇਵ ਨਦੀ ਤੋਂ ਮਤਲਬ ਗੰਗਾ ਤੀਰ, ਉਹਦੇ ਕਿਨਾਰੇ ਦੀ ਪਵਿੱਤਰ ਧਰਾ ਪਰ, ਪਵਿੱਤਰ ਜਿਹੜੀ ਧਰਤੀ ਹੈ ਪਰ ਬੈਠ ਕੇ, ਉੱਥੇ ਬੈਠ ਕੇ ਨੀਲਕੰਠ ਮਾਏ ਨੀਠ ਉਤਕੰਠਾ ਠਾਣੀ ਹੈ। ਉਹ ਕਿਨਾਰੇ ਦੀ ਜਿਹੜੀ ਪਵਿੱਤਰ ਧਰਤੀ ਹੈ, ਤੀਰ ਮੈਨੇ ਕਿਨਾਰਾ, ਦੇਵ ਨਦੀ ਗੰਗਾ, ਅਤੇ ਜਿਹੜੀ ਪਵਿੱਤਰ ਧਰਤੀ ਹੈ ਉਹਦੇ ਉੱਪਰ ਬੈਠ। ਕਹਿੰਦੇ ਕਿਵੇਂ ਬੈਠੀਏ, ਬੈਠਣਾ ਵੀ ਬੜਾ ਔਖਾ, ਬਿਨਾਂ ਆਸਰੇ ਤੇ ਬਹਿਣਾ ਔਖਾ ਹੁੰਦਾ। ਨੀਲਕੰਠ ਜਿਹੜੇ ਕਹਿੰਦੇ ਸ਼ਿਵ ਜੀ ਕਲਿਆਣ ਸਰੂਪ ਹੈ, ਉਹਨਾਂ ਦੇ ਸਰੂਪ ਵਿੱਚ ਭਲੀ ਪ੍ਰਕਾਰ। ਕਹਿੰਦੇ ਜਿਹੜੀ ਮਨ ਦੀ ਉਤਕੰਠਾ ਦਾ ਮਤਲਬ ਹੁੰਦਾ ਜਿਹੜੀ ਇੱਛਿਆ ਆ, ਉਹਦੀ ਪ੍ਰਾਪਤੀ ਦੀ ਇੱਛਿਆ ਧਾਰਨ ਕਰਕੇ। ਕਹਿੰਦੇ ਫਿਰ ਸ਼ਿਵ ਜੀ ਜੋ ਕਲਿਆਣ ਸਰੂਪ ਹੈ, ਉਹਨਾਂ ਦੀ ਉਪਾਸ਼ਨਾ ਦੇ ਸਹਿਤ ਹੋ ਕੇ ਬੈਠ, ਕਿਉਂਕਿ ਬੈਠਣ ਲਈ ਕੋਈ ਆਸਰਾ ਚਾਹੀਦਾ, ਅਤੇ ਪਦਾਰਥਾਂ ਦਾ ਅਤੇ ਪਰਿਵਾਰ ਦਾ ਆਸਰਾ, ਇੱਕ ਦੂਜੇ ਦੇ ਆਸਰੇ ਨਾਲ ਬੰਦਾ ਆਪਣਾ ਮਨ ਲਾਉਂਦਾ, ਪਰ ਇਹ ਆਰਜੀ ਹੈ। ਜਿਹੜਾ ਪਰਮੇਸ਼ਰ ਦੇ ਭਜਨ ਪ੍ਰਾਇਣ ਹੋ ਕੇ ਬਹਿਣਾ, ਇਹ ਸੱਚਾ ਆਸਰਾ ਹੈ। ਇਸ ਕਰਕੇ ਕਹਿੰਦੇ ਫਿਰ ਐਸੀ ਇੱਛਾ ਧਾਰ ਕੇ ਕੇ ਤੂੰ ਬੈਠ, ਉਹਨਾਂ ਦੀ ਉਪਾਸ਼ਨਾ ਦੇ ਵਿੱਚ ਬੈਠ। ਉਤਕੰਠਾ ਮੈਨੇ ਇੱਛਾ, ਨੀਲਕੰਠ ਕਲਿਆਣ ਸਿੰਘ ਸ਼ਿਵ ਜੀ ਨੀਠ ਉਤਕੰਠਾ ਠਾਣੀ ਹੈ। ਤੇ ਫਿਰ ਕਹਿੰਦੇ ਨੀਠ ਮੈਨੇ ਭਲੀ ਪ੍ਰਕਾਰ, ਉਤਕੰਠਾ ਮੈਨੇ ਇੱਛਾ ਠਾਣੀ ਹੈ, ਮੈਨੇ ਧਾਰਨ ਕਰੀਏ। ਅਬ ਐਸੀ ਰੀਤ ਕਰੋ ਭੋਗਨ ਕੀ ਪ੍ਰੀਤ ਹਰੋ, ਹੁਣ ਐਸੀ ਰੀਤੀ ਕਰੋ ਹੈ, ਹੁਣ ਸਾਰੇ ਭੋਗ ਪਦਾਰਥ ਗ੍ਰਿਸਤੀ ਜੀਵਨ ਚ ਭੋਗ ਲੈ ਸਾਰੇ ਸੁਖ, ਹੁਣ ਕਲਿਆਣ ਦਾ ਰਸਤਾ ਵੀ ਬਣਾਉਣਾ ਚਾਹੀਦਾ। ਹੁਣ ਐਸੀ ਰੀਤੀ ਐਸੀ ਮਰਿਆਦਾ ਕਰੋ ਭੋਗਨ ਕੀ ਪ੍ਰੀਤ ਹਰੋ, ਜਿਹੜੀ ਭੋਗਾਂ ਦੀ ਪ੍ਰੀਤੀ ਨੂੰ ਹਰੋ ਮੈਨੇ ਤਿਆਗ ਦਿਓ। ਗੁਰਵੇਦ ਵਾਕ ਕਰੋ, ਗੁਰੂ ਨੇ ਜੋ ਕਿਹਾ ਕਿ ਵੇਦਾਂ ਧਾਰਮਿਕ ਗ੍ਰੰਥਾਂ ਵਿੱਚ ਕਿਹਾ, ਉਹਨਾਂ ਬਚਨਾਂ ਨੂੰ ਧਾਰੋ। ਤੀਨ ਤਾਪ ਤੁਹਾਨੇ ਨੇ, ਜਿਹੜੇ ਤਿੰਨ ਤਾਪ ਆ ਉਹ ਤੇਰੇ ਨਾਸ ਹੋ ਜਾਣ, ਅਧਿਆਤਮਕ ਅਧੀ ਦੈਵਕ ਅਧੀ ਭੂਤਕ ਅਧੀ ਵਿਆਧੀ ਉਪਾਧੀ ਰੂਪੀ, ਜਿਹੜੇ ਮਨ ਬਾਣੀ ਸਰੀਰ ਕਰਕੇ ਦੁੱਖ ਆ ਉਹ ਤੇਰੇ ਨਿਵਿਰਤ ਹੋ ਜਾਣ। ਜੇ ਬਚਪਨ ਜਵਾਨੀ ਵਿੱਚ ਕੋਈ ਗਲਤੀ ਹੋ ਗਈ ਹੈ ਤੇ ਉਹ ਸਿਮਰਨ ਦੇ ਵੱਲ ਨਾ ਨਿਵਿਰਤ ਕਰਕੇ ਆਪਣੇ ਮਨ ਬੁੱਧੀ ਅੰਤਸ਼ਕਾਂ ਨੂੰ ਸ਼ੁੱਧ ਕਰਕੇ ਆਤਮਾ ਗਿਆਨ ਕਲਿਆਣ ਦਾ ਰਸਤਾ ਪ੍ਰਾਪਤ ਹੋ ਸਕੇ। ਕਹਿੰਦੇ ਵੇਦਾਂ ਤੇ ਗੁਰੂਆਂ ਦੇ ਵਾਕ ਕਿਸ ਤਰ੍ਹਾਂ ਦੇ ਹਨ? ਚੌਪਈ ਜਨਮ ਮਹਾਂਬਰ ਗ੍ਰਸਿਓ ਮਰਨ ਕਰ। ਵੇਦ ਗੁਰੂ ਇਸ ਤਰ੍ਹਾਂ ਕਹਿ ਰਿਹਾ ਹੈ ਕਿ ਮਨੁੱਖ ਸਰੀਰ ਜਿਹੜਾ ਬੜਾ ਸ੍ਰੇਸ਼ਟ ਆ ਤੇ ਦੁਰਲੱਭ ਆ, ਪਰੰਤੂ ਕਾਲ ਕਰਕੇ ਗ੍ਰਸਿਆ ਪੜਿਆ ਹੋਇਆ। ਜਿਸ ਤਰ੍ਹਾਂ ਕਹਿੰਦੇ ਪਾਪਾਂ ਨੂੰ ਪਰਮੇਸ਼ਰ ਦਾ ਨਾਮ ਦਾ ਜਿਹੜਾ ਜਪ ਆ ਉਹ ਨਾਸ ਕਰਦਾ ਆ, ਸਰੀਰ ਨੂੰ ਕਾਲ ਨੇ ਫੜਿਆ ਹੋਇਆ। ਮਹਾਂਵਰ ਬੜਾ ਜਨਮ ਮਹਾਂਵਰ ਬੜਾ ਦੁਰਲੱਭ ਹੈ, ਗ੍ਰਸਿਓ ਮਰਨ ਕਰੇ, ਮਰਨ ਕਰਕੇ ਗ੍ਰਸਿਆ ਹੋਇਆ। ਅੱਗ ਕੋ ਜਪ ਜਿਉਂ ਮ੍ਰਿਕੋ ਨਾਹਰ, ਅੱਗ ਪਾਪਾਂ ਨੂੰ ਜਿਵੇਂ ਪਰਮੇਸ਼ਰ ਦੇ ਨਾਮ ਦਾ ਜਪ ਨਾਸ ਕਰਦਾ, ਮਿਰਗਾਂ ਨੂੰ ਨਾਹਰ ਜਿਵੇਂ ਸ਼ੇਰ ਮਾਰਦਾ ਹੈ। ਉਹ ਨਿਰਮਲ ਅਤ ਜੁਵਾ ਅਨੁਕੂਲਾ। ਫਿਰ ਕਹਿੰਦੇ ਦੇਖ, ਹਾਂਜੀ ਬਹੁਤ ਕਰਕੇ ਉਜਲ ਪਵਿੱਤਰ ਜਿਹੜੀ ਜੁਵਾ ਅਵਸਥਾ, ਨਿਰਮਲ ਮੈਨੇ ਪਵਿੱਤਰ, ਅਤ ਮੈਨੇ ਬਹੁਤ ਹੀ, ਜੁਵਾ ਮੈਨੇ ਜਵਾਨ, ਅਨੁਕੂਲਾ ਹਾਂਜੀ ਅਨੁਕੂਲ ਹਾਂਜੀ ਯੋਗ, ਜਿਹੜੀ ਜੁਵਾ ਅਵਸਥਾ ਇਹ ਬੜੀ ਅਨੁਕੂਲ ਆ। ਭਾਵੀ ਦੇ ਜਵਾਲ ਹੁੰਦਾ, ਵਿਦਿਆ ਪੜ੍ਹ ਲਓ, ਮਾਇਆ ਕਮਾ ਲਓ, ਭਜਨ ਕਰ ਲਓ ਹਾਂਜੀ, ਅਨੁਕੂਲਾ ਮੈਨੇ ਅਨੁਸਾਰ ਜਿੱਥੇ ਚਾਹੇ ਜੁਵਾ ਅਵਸਥਾ ਜੇ ਇਹ ਪਹੁੰਚ ਸਕਦਾ ਉਹ ਸਾਧਨ ਕਰ ਸਕਦਾ। ਉਹਨੂੰ ਕਹਿੰਦੇ ਫਿਰ ਨਿਰਮਲ ਪਵਿੱਤਰ ਅਸ ਹੈ ਬਹੁਤ ਹੀ ਯੁਵਾ ਮੈਨੇ, ਜਿਹੜੀ ਜਵਾਨ ਅਵਸਥਾ ਤੇਰੇ ਅਨੁਕੂਲ ਹੈ, ਇਸ ਅਵਸਥਾ ਦੇ ਵਿੱਚ ਤੂੰ ਬੜੇ ਲਾਭ ਲੈ ਸਕਦਾ ਜੇ ਇਹਨੂੰ ਚੰਗੇ ਪਾਸੇ ਲਾਵੇਂ। ਜਿਵੇਂ ਹੁਣ ਹੜ੍ਹ ਦਾ ਪਾਣੀ ਕਿੰਨਾ ਨੁਕਸਾਨ ਕਰਦਾ, ਜੇ ਨਹਿਰਾਂ ਬਣਾਈਏ ਤੇ ਕਿੰਨਾ ਲਾਭ ਦਿੰਦਾ, ਜਾਂ ਡੈਮ ਬਣਾ ਲਈਏ। ਇਸ ਤਰ੍ਹਾਂ ਇਹ ਜਿਹੜਾ ਯੁਵਾ ਅਵਸਥਾ ਦਾ ਵੇਗ ਹੈ ਇਹਨੂੰ ਧਰਮ ਸ਼ਾਸਤਰਾਂ ਔਰ ਮਹਾਂਪੁਰਖਾਂ ਦੇ ਬਚਨ ਅਨੁਕੂਲ ਚੰਗੇ ਪਾਸੇ ਲਾਈਏ ਤੇ ਪਰਮ ਸਿੱਧੀ ਆਤਮਾ ਦੀ ਕਲਿਆਣ ਵੀ ਹੋ ਜਾਂਦੀ ਹੈ, ਜਵਾਨੀ ਚ ਵਿਸ਼ੇ ਵਿਕਾਰਾਂ ਦੇ ਵੇਗ ਚ ਰੁੜ ਜਾਏ, ਆਪਣਾ ਵੀ ਕੁੱਲ ਦੀ ਵੀ ਦੇਸ਼ ਦੀ ਵੀ ਤਬਾਹੀ ਹੁੰਦੀ, ਕਲੰਕ ਵੀ ਲੱਗਦੇ। ਜਰਾ ਕਰ ਤਾਂ ਕੋ ਅਨੁਕੂਲਾ। ਫਿਰ ਕਹਿੰਦੇ ਜਰਾ ਜਿਹੜੀ ਬਿਰਦ ਅਵਸਥਾ ਆ ਹਾਂਜੀ, ਇਹ ਜਿਹੜੀ ਬਿਰਦ ਅਵਸਥਾ ਇਹ ਜਵਾਨੀ ਨੂੰ ਨਾਸ ਕਰ ਰਹੀ ਹੈ ਤੇ ਬੁਢਾਪਾ ਆਉਣ ਤੋਂ ਪਹਿਲੇ ਪਹਿਲੇ ਤੂੰ ਭਜਨ ਬੰਦੀ ਕਰਕੇ ਆਪਣੀ ਕਲਿਆਣ ਪ੍ਰਾਪਤ ਕਰ। ਇਹ ਕਹਿੰਦੇ ਬਿਰਦ ਅਵਸਥਾ ਨਾਸ ਕਰ ਰਹੀ ਹੈ, ਜਿਵੇਂ ਬਿਰਦ ਅਵਸਥਾ ਨਾਸ ਕਰਦੇ ਆ ਜਵਾਨੀ ਦਾ, ਉਹਦਾ ਦ੍ਰਿਸ਼ਟਾਂਤ ਦੱਸ ਰਿਹਾ ਹੈ। ਦੁਰਤ ਹਰਤ ਜੋ ਤੁਰਤ ਗੰਗ ਜਲ, ਜਿਵੇਂ ਤੁਰਤ ਮੈਨੇ ਛੇਤੀ ਗੰਗਾ ਦਾ ਜਲ ਜਿਹੜਾ ਪਾਪਾਂ ਦਾ ਨਾਸ ਕਰਦਾ ਹੈ, ਹਰਤ ਮੈਨੇ ਨਾਸ ਕਰਦਾ ਹੈ। ਦੁਰਤ ਹਰਤ ਦੁਰਤ ਮੈਨੇ ਪਾਪ, ਹਰਤ ਮੈਨੇ ਨਾਸ ਕਰਦਾ, ਤੁਰਤ ਮੈਨੇ ਛੇਤੀ ਗੰਗਾ ਦਾ ਜਲ। ਕਲੈ ਗੌਣ ਜਿਉਂ ਕਰੇ ਮੌਨ ਵੱਲ, ਲੜਾਈ ਝਗੜਾ ਹੋਵੇ ਜਿਹੜਾ ਚੁੱਪਦਾ ਵਾਲਿਆ, ਲੜਾਈ ਨੂੰ ਘਰਾਂ 'ਚ ਕਈ ਵਾਰੀ ਕਲਾ ਹੁੰਦੀ ਹੈ, ਇੱਕ ਹੱਥ ਨਾਲ ਤਾੜੀ ਨੂੰ ਦੋਵਾਂ ਨਾਲ ਵੱਜਦੀ ਹੈ, ਇੱਕ ਧਿਰ ਚੁੱਪ ਹੋ ਜਾਏ ਤੇ ਲੜਾਈ ਕਈ ਵਾਰੀ ਟਲ ਜਾਂਦੀ ਹੈ। ਕੱਲ ਹੈ ਗੌਣ ਜਿਉਂ, ਕੱਲ ਹੈ ਲੜਾਈ ਜਿਹੜੀ ਗੌਣ ਹੈਂਜੀ ਗਵਨ ਕਰ ਜਾਂਦੀ ਹੈ, ਨਾਸ ਹੋ ਜਾਂਦੀ ਚਲੇ ਜਾਂਦੀ ਹੈ। ਕਰੇ ਮੌਨ ਬਲ, ਮੌਨ ਧਾਰ ਲਈਏ, ਮੌਨਤਾ ਦੇ ਵਿੱਚ ਵੀ ਬੜਾ ਬਲ ਹੈ, ਚੁੱਪ ਦਾ ਬਲ ਹੈ। ਪੁੰਨ ਧਨ ਚਾਹੇ ਗ੍ਰਸ ਸੰਤੋਖਾ, ਫਿਰ ਕਹਿੰਦੇ ਜਿਵੇਂ ਯੁਵਾ ਅਵਸਥਾ ਨੂੰ ਬੁਢਾਪਾ ਨਾਸ ਕਰਦਾ ਤੇ ਧਨ ਦੀ ਇੱਛਾ ਜਿਹੜੀ ਸੰਤੋਖ ਨੂੰ ਗ੍ਰਸੀ ਬੈਠੀ ਹੈ, ਸੰਤੋਖ ਦਾ ਨਾਸ ਕਰਦੀ ਹੈ। ਜਗ ਵਪਾਗ ਰਸੇ ਜਿਉਂ ਰੋਖਾ, ਜਿਵੇਂ ਜਗ ਦਾ ਵਪਾਗ ਜਿਹੜਾ ਫਲ ਹੈ ਉਹ ਕ੍ਰੋਧ ਦਾ ਨਾਸ ਕਰੇ ਹੈ। ਰੋਖਾ ਮੈਨੇ ਕ੍ਰੋਧ। ਤਰਲ ਤਰਨ ਤਰਣੀ ਕੇ ਲੋਚਨ, ਤਾਹੇ ਬਰਮੇ ਸਭ ਸੁਖ ਮੋਚਨ, ਜਿਉਂ ਨਿਰਵੇਦ ਖੇਦ ਭਵ ਹਾਰੇ, ਉਹਨਾਂ ਸਤੋ ਜਿਉਂ ਰਾਜਤਮ ਟਾਰੇ। ਸਿੱਖਿਆ ਜਾਂਦੇ ਤਰਲ ਮੈਨੇ ਚੰਚਲ ਜਿਹੜੀ ਜਵਾਨ ਅਵਸਥਾ, ਤੇ ਤਰਣੀ ਮੈਨੇ ਇਸਤਰੀ ਦੇ ਜਿਹੜੇ ਨੇਤਰ ਆ ਉਹਨਾਂ ਨੂੰ ਦੇਖ ਕੇ ਹਾਂਜੀ ਤਰਲ ਜਵਾਨ, ਤਰਲ ਤਰਨ ਤਰਣੀ ਕੇ ਲੋਚਨ, ਤੇ ਜਿਹੜੇ ਤਰਣੀ ਔਰਤ ਦੇ ਲੋਚਨ ਨੇਤਰ ਆ, ਤਰਲ ਕੀ ਹੈ ਚੰਚਲ, ਤਰਲ ਜਿਹੜੇ ਚੰਚਲ ਜਵਾਨ ਵਾਸਤਾ ਇਸਤਰੀ ਦੇ ਨੇਤਰ, ਉਹਨਾਂ ਨੂੰ ਦੇਖ ਕੇ ਤਾਹੇ ਬਰਮੇ ਸਭ ਸੁੱਖ ਮੋਚਣ। ਜਿਹੜੇ ਪੁਰਸ਼ ਮੋਹਤ ਹੁੰਦੇ ਆ, ਬਮੋਹਤ ਹੋ ਜਾਂਦੇ, ਉਹਨਾਂ ਦੇ ਸਾਰੇ ਸੁੱਖ ਪਰਲੋਕ ਦੇ ਨਾਸ ਹੋ ਜਾਂਦੇ ਆ, ਜਿਨ੍ਹਾਂ ਦਾ ਮਨ ਭਰਮ ਜਾਂਦਾ ਹੈ। ਹਾਂਜੀ ਬਰਮੇ ਮੈਨੇ ਭਰਮਣਾ ਜਾਂ ਮੋਹਤ ਹੋ ਜਾਣਾ, ਸਾਰੇ ਸੁੱਖ ਮੋਚਣ ਮੈਨੇ ਕੱਟੇ ਜਾਂਦੇ ਆ, ਕਿਉਂਕਿ ਉਹਦੇ ਮਨ 'ਚ ਵਿਕਾਰ ਪੈਦਾ ਹੁੰਦੇ। ਵਿਕਾਰ ਹੀ ਹੋਇਆ ਫਿਰ ਕੋਈ ਆਚਾਰ ਵਿਚਾਰ ਤੋਂ ਗਲਤ ਕੰਮ ਕਰਦਾ, ਫਿਰ ਉਹਦੇ ਨਾਲ ਸਾਰੇ ਜਿਹੜੇ ਪਾਸੀ ਦੇ ਭ੍ਰਿਸ਼ਟ ਹੋ ਜਾਂਦੇ ਆ। ਜੋ ਨਿਰਵੇਦ ਖੇਦ ਭਵ ਹਾਰੇ, ਇਸ ਵਾਸਤੇ ਕਹਿੰਦੇ ਆ ਜਿਸ ਤਰ੍ਹਾਂ ਨਰਖੇ ਨਿਰਵੇਦ ਨਾਮ ਬਰਾਗ ਦਾ, ਬਰਾਗ ਸੰਸਾਰ ਦੇ ਦੁੱਖਾਂ ਦਾ ਨਾਸ ਕਰਦਾ ਹੈ। ਖੇਦ ਦੁੱਖ ਨਿਰਵੇਦ ਵਿਰਾਗ ਭਾਵ ਸੰਸਾਰ ਦੇ ਹਾਰੇ ਮੈਂ ਨਾਸ਼ ਕਰਦਾ। ਉਹਨਾਂ ਸਤੋ ਜਿਉਂ ਰਾਜਤਮ ਟਾਰੇ, ਜਿਵੇਂ ਸਤੋ ਗੁਣ ਜਿਹੜਾ ਰਜੋ ਅਤੇ ਤਮੋ ਇਹਨਾਂ ਦਾ ਨਾਸ਼ ਕਰਦਾ ਹੈ। ਗ੍ਰਸੇ ਗੁਣੀ ਕੇ ਗੁਣ ਕੋ ਖਲ, ਜਿਸ ਤਰ੍ਹਾਂ ਕਹਿੰਦੇ ਜਿਹੜੇ ਗੁਣੀ ਵਿਦਵਾਨ ਪੁਰਸ਼ ਹੈ ਉਹਨਾਂ ਦੇ ਗੁਣਾਂ ਨੂੰ ਜਿਹੜੇ ਮੂਰਖ ਪੁਰਖ ਗ੍ਰਸ ਲੈਂਦੇ ਆ। ਖਲ ਮੈਨੇ ਮੂਰਖ, ਕਿਉਂਕਿ ਮੂਰਖ ਕੋਈ ਕਦਰ ਨਹੀਂ ਕਰਦੇ, ਕੋਈ ਸਤਿਕਾਰ ਨਹੀਂ ਹੁੰਦਾ ਉਹਨਾਂ ਨੂੰ। ਹਾਂਜੀ ਕਿੱਡਾ ਵਿਦਵਾਨ ਹੋਵੇ ਪੁੱਠੀ ਸਿੱਧੀ ਗੱਲ ਕਰਕੇ ਗੱਲ ਵੀ ਕਰ ਦੇਣੀ। ਬ੍ਰਹਮ ਵਿਚਾਰ ਵਿਕਾਰ ਗ੍ਰਸੇ ਜਿਉਂ, ਜਿਵੇਂ ਬ੍ਰਹਮ ਦਾ ਵਿਚਾਰ ਵਿਕਾਰਾਂ ਨੂੰ ਗ੍ਰਸੇ ਜਿਵੇਂ ਨਾਸ ਕਰਦਾ ਹੈ। ਅਵਕਾਰੀ ਪੁਰਖਾਂ ਦੇ ਉਪਕਾਰ ਨੂੰ ਮੂਰਖ ਜਾਣਦਾ ਨਹੀਂ, ਜਿਵੇਂ ਚੀੜੀ ਦੇ ਉਪਕਾਰ ਨੂੰ ਨਾ ਜਾਣ ਕੇ ਬਾਂਦਰ ਨੇ ਉਹਦਾ ਘਰ ਢਾ ਦਿੱਤਾ ਸੀ। ਗ੍ਰਸਿਓ ਇਉਂ ਖਿਤ ਕੋ ਔਰ ਗਾਦਕ, ਇਸ ਵਾਸਤੇ ਉਪਕਾਰ ਵੀ ਅਧਿਕਾਰੀ ਪਰ ਕਰਨਾ ਯੋਗ ਆ, ਉਪਦੇਸ਼ ਦੇਣਾ। ਅਨ ਅਧਿਕਾਰੀ ਨੂੰ ਦਿੱਤਾ ਉਪਦੇਸ਼ ਆਪਣੇ ਲਈ ਕਈ ਵਾਰੀ ਨੁਕਸਾਨਦਾਇਕ ਹੁੰਦਾ ਹੈ, ਮੂਰਖ ਦੀ ਕਦਰ ਨਹੀਂ ਕਰਦਾ। ਗ੍ਰਸਿਓ ਇਉਂ ਖਿਤ ਕੋ ਔਰ ਗਾਦਕ, ਹਾਂਜੀ ਖਿਤ ਮੈਨੇ ਧਰਤੀ ਨੂੰ, ਜਿਵੇਂ ਉਰਗ ਆਦਿਕ ਸੱਪਾਂ ਆਦਿਕ ਜੀਵਾਂ ਨੇ ਗ੍ਰਸਿਆ ਹੋਇਆ। ਲਾਜ ਤਰਾਸ ਕੋ ਜਿਉਂ ਕਾਮ ਆਦਿਕ, ਜਿਸ ਤਰ੍ਹਾਂ ਕਾਮ ਕ੍ਰੋਧ ਤਿਆਗ ਕੇ ਭੈ ਲੱਜਾ ਨੂੰ ਧਾਰ ਕੇ ਉਪਦੇਸ਼ ਦਿੱਤਾ। ਜਿਵੇਂ ਕਹਿੰਦੇ ਜਿਹੜੇ ਸ਼ਰਮ ਅਤੇ ਭੈ ਇਹਨਾਂ ਨੂੰ ਕਾਮ ਕ੍ਰੋਧ ਨੇ ਗ੍ਰਸਿਆ। ਲਾਜ ਤਰਾਸ ਕੋ ਲਾਜ, ਸ਼ਰਮ ਤਰਾਸ ਡਰ, ਕਾਮ ਆਦਿਕ ਜਿਹੜੇ ਕਾਮੀ ਬੰਦੇ ਨਾ ਉਹਨੂੰ ਲੱਜਾ ਹੁੰਦੀ ਹੈ ਤੇ ਨਾ ਉਹਨੂੰ ਭੈ ਹੁੰਦਾ ਉਹ ਗਲਤ ਕੰਮ ਕਰਦਾ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਗ੍ਰਸਤ ਦੁਰਜਨੋ ਕਰ ਨਿਰਪ ਐਸੇ, ਖੋਟੇ ਪੁਰਸ਼ੋਂ ਕਰਕੇ ਰਾਜਾ ਲੋਕ ਗ੍ਰਸੇ ਹੋਏ, ਦੁਰਜਨ ਖੋਟੇ, ਗ੍ਰਸਤ ਗ੍ਰਸੇ ਨਿਰਪ ਰਾਜਾ। ਗਿਲੇ ਪ੍ਰਸ਼ਨ ਕੋ ਉੱਤਰ ਜੈਸੇ, ਜਿਸ ਤਰ੍ਹਾਂ ਕਹਿੰਦੇ ਪ੍ਰਸ਼ਨ ਨੂੰ ਉੱਤਰ, ਗਿਲੇ ਮੈਨੇ ਭਖਣ ਕਰਦਾ ਹੈ, ਖਾ ਜਾਂਦਾ ਹੈ। ਸਗਲ ਬਭੂਤ ਅਨਸਤਰ ਕਾਨੇ, ਕਿਉਂਕਿ ਮਨ ਜਿਹੜਾ ਸਾਰੇ ਸੰਸਾਰ ਦੀ ਮਾਇਆ ਨਾਸ ਭਾਵ ਨੇ ਭਖਣ ਕੀਤੀ ਹੋਈ ਹੈ। ਸਗਲ ਭੂਤੀ ਜਿਹੜੀ ਅਨਾਸਤਰ, ਕੋਈ ਚੀਜ਼ ਰਹਿਣੀ ਨਹੀਂ ਅਨਾਸਤਰ ਕਾਨੇ, ਸਾਰੀ ਭੂਤੀ ਜਿਹੜੀ ਹੈ ਫਿਰ ਨਾਸ ਹੋ ਜਾਣਾ, ਉਹਨੂੰ ਗ੍ਰਸਿਆ। ਗ੍ਰਸੀ ਮਨੀਖਾ ਜਿਉਂ ਚਿੰਤਾ ਨੇ, ਇਸ ਵਾਸਤੇ ਕਹਿੰਦੇ ਜਿਹੜਾ ਮਨ ਚਿੰਤਾ ਕਿੱਥੋਂ ਖਾਵਾਂਗੇ ਕਿੱਥੋਂ ਪਹਿਨਾਂਗੇ, ਚਿੰਤਾ ਤੋਂ ਰਹਿਤ ਹੋ ਜਾ। ਕਹਿੰਦੇ ਚਿੰਤਾ ਨੇ ਤੇਰੀ ਬੁੱਧੀ ਨੂੰ ਗ੍ਰਸਿਆ ਹੋਇਆ, ਨਾਸ ਕੀਤਾ ਹੋਇਆ। ਚਿੰਤਾ ਜਿਹੜੀ ਹੈ ਗ੍ਰਸੀ ਬੈਠੀ ਹੈ।